ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਕੁੱਲੇ ਰਾਮ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਕੋਲੇ ਰਾਮ ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ ਅਨਤ ਨਾ ਕਾਹੂ ਡੋਲੇ ਰਾਮ ਮਨ ਚਿੰਦੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ ਅਨਤ ਨਾ ਕਾਹੂ ਡੋਲੇ ਰਾਮ ਮਨ ਚਿੰਦੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ
ਗੁਰ ਪ੍ਰਸਾਦ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਰਮ ਸਤਿਕਾਰਯੋਗ ਸਾਹਿਬ ਏ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਗੋਦ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਵਾਏ ਮਾਨ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਏ ਅੱਜ ਦੇ ਹੁਕਮਨਾਮੇ ਸ੍ਰੀ ਮੁੱਖ ਵਾਕ ਇਸ ਦਾ ਪਾਠ ਸਰਵਣ ਕੀਤਾ ਹੈ। ਪਰੰਪਰਾ ਅਨੁਸਾਰ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਅੰਮ੍ਰਿਤ ਕਥਾ ਵਿਆਖਿਆ ਦੇ ਅੱਜ ਦੀ ਸੇਵਾ ਆਪ ਜੀ ਦੇ ਸਨਮੁੱਖ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅੱਜ ਦਾ ਜੋ ਪਾਵਨ ਪਵਿੱਤਰ ਹੁਕਮਨਾਮਾ ਸਾਨੂੰ ਪ੍ਰਾਪਤ ਹੋਇਆ ਬਿਹਾਗੜਾ ਰਾਗ ਵਿੱਚੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ 537 ਪੰਨੇ ਤੋਂ ਸ਼ੁਰੂ ਹੁੰਦਾ, 538 'ਤੇ ਜਾ ਕੇ ਸਮਾਪਤੀ ਹੈ। ਚਾਰ ਛੰਦ ਨੇ ਔਰ ਪੜਾਓ ਦਰ ਪੜਾਓ ਮਨ ਦੀ ਇੱਕ ਅਵਸਥਾ ਨੂੰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਡੇ ਸਨਮੁੱਖ ਰੱਖਿਆ, ਕਿਉਂਕਿ ਸਾਰੀ ਅਵਸਥਾ ਹੀ ਮਨ ਦੀ ਹੈ। ਮਨ ਮੰਨੇ ਤਾਂ ਸਤਿਗੁਰੂ ਨਿਰੰਕਾਰ ਦਾ ਸਾਕਸ਼ਾਤ ਰੂਪ ਸਾਹਮਣੇ ਆ ਜਾਂਦਾ, ਮਨ ਇਨਕਾਰ ਕਰੇ ਤਾਂ ਉਹ ਬਿਲਕੁਲ ਪ੍ਰਗਟ ਵੀ ਸਾਡੇ ਸਾਹਮਣੇ ਹੋਵੇ ਤੇ ਤਾਂ ਵੀ ਅਸੀਂ ਉਸ ਤੋਂ ਇਨਕਾਰੀ ਹੋ ਜਾਂਦੇ ਹਾਂ। ਤਾਂ ਮਨ ਦੀਆਂ ਇਹ ਚਾਰ ਅਵਸਥਾ ਨੇ ਜਿਹੜੀਆਂ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਦੇ ਵਿੱਚ ਬਿਆਨ ਕੀਤੀਆਂ। ਪਹਿਲੀ ਅਵਸਥਾ ਹੈ ਯਾਚਨਾ, ਅੰਦਰੋਂ ਕੁਛ ਉੱਠਣਾ, ਕੁਛ ਪ੍ਰਾਪਤੀ ਦੀ ਯਾਚਨਾ ਦੀ ਅਵਸਥਾ ਬਣਨੀ। ਔਰ ਦੂਸਰੀ ਅਵਸਥਾ ਹੈ ਫਿਰ ਉਸਨੂੰ ਪ੍ਰਾਪਤ ਕਰਨ ਦੀ ਜਿਗਿਆਸਾ, ਔਰ ਤੀਸਰੀ ਅਵਸਥਾ ਹੈ ਕਿ ਇਸ ਨੂੰ ਪ੍ਰਾਪਤ ਕਰਨ ਵਾਸਤੇ ਕਿੰਨਾ ਦੀ ਸਹਾਇਤਾ ਲਈ ਜਾ ਸਕਦੀ ਹੈ, ਕਿੰਨਾ ਦੀ ਸ਼ਰਨ ਵਿੱਚ ਜਾਇਆ ਇਹ ਪ੍ਰਾਪਤ ਹੋ ਸਕਦਾ ਹੈ। ਔਰ ਚੌਥੀ ਅਵਸਥਾ ਹੈ ਕਿ ਜਦੋਂ ਸਤਿਗੁਰ ਕਿਰਪਾ ਕਰੇ, ਬਖਸ਼ਿਸ਼ ਕਰੇ ਔਰ ਇਹ ਜੋੜ ਬਣ ਜਾਵੇ, ਦਾਤ ਮਿਲ ਜਾਵੇ, ਤੇ ਉਹ ਜਿਹੜੀ ਖੇੜੇ ਦੀ ਅਵਸਥਾ ਹੈ, ਵਿਕਾਸ ਦੀ ਅਵਸਥਾ ਹੈ, ਇਹ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ। ਮਨ ਦੀਆਂ ਚਾਰ ਅਵਸਥਾਵਾਂ ਨੇ, ਮਨ ਦੀ ਇੱਕ ਯਾਤਰਾ ਹੈ ਔਰ ਮਨ ਦਾ ਮਨ ਦੇ ਨਾਲ ਸੰਵਾਦ ਹੈ। ਮਨ ਹੀ ਮਨ ਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਹੈ। ਦੋ ਪ੍ਰਮੁੱਖ ਸ਼ਬਦ ਇਸ ਪਾਵਨ ਪਵਿੱਤਰ ਰਾਗ ਵਿੱਚ ਬੜੇ ਪਿਆਰ ਨਾਲ ਸਤਿਗੁਰੂ ਜੀ ਨੇ ਬਹੁਤਾਤ ਵਿੱਚ ਵਰਤੇ ਨੇ, ਜਿੰਦੜੀਏ। ਤਾਂ ਜਿੰਦੜੀ ਦਾ ਭਾਵ ਵੀ ਮਨ ਹੈ, ਜਿੰਦ ਤੋਂ। ਤੋ ਇਸ ਮੰਗ ਦੀ ਅਵਸਥਾ ਦੇ ਨਾਲ ਨਾਲ ਸ਼ਬਦ ਦੀ ਰੋਸ਼ਨੀ ਦੇ ਵਿੱਚ ਅਸੀਂ ਇਹ ਮਾਨਸਿਕ ਯਾਤਰਾ ਦੀ ਆਰੰਭਤਾ ਕਰਕੇ ਉਹਦਾ ਆਨੰਦ ਲੈਣ ਲੱਗੇ ਹਾਂ। ਆਪ ਜੀ ਅਸੀਸ ਬਖਸ਼ੋ, ਸਤਿਗੁਰ ਕਿਰਪਾ ਕਰਨ ਅਤੇ ਆਪ ਦੀ ਸੇਵਾ ਵਿੱਚ ਸਤਿਗੁਰ ਦੀ ਇਹ ਛੋਟੀ ਜਿਹੀ ਅਰਦਾਸ ਆਪ ਜੀ ਦੀ ਕਬੂਲ ਹੋਵੇ। ਅਸੀਸ ਬਖਸ਼ਦਿਆਂ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਹਾਗੜਾ ਸ਼ਾਂਤ ਮਹਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹਰ ਰਾਗ ਦੀ ਆਰੰਭਤਾ ਵਿੱਚ ਰਾਗਣੀਆਂ ਅਤੇ ਰਾਗਾਂ ਦੀ ਵੱਖਰੀ ਵੱਖਰੀ ਅਵਸਥਾ ਜਦੋਂ ਬਾਣੀ ਪ੍ਰਾਰੰਭ ਹੁੰਦੀ ਹੈ ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਮੰਗਲਾਚਰਨ ਦੇ ਰੂਪ ਵਿੱਚ ਮੂਲ ਮੰਤਰ ਦੇ ਚਾਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਰਧਾਰਿਤ ਕੀਤੇ ਹਨ। ਆਪ ਜੀ ਸਭ ਪ੍ਰਬੋਧ ਪ੍ਰਮੁੱਖ ਸਰੋਤਾ ਹੋ, ਜਾਣਦੇ ਹੋ ਕਿ ਚਾਰ ਸਰੂਪ ਨੇ, ਇੱਕ ਸੰਪੂਰਨ ਹੈ, ਇੱਕ ਓਅੰਕਾਰ ਤੋਂ ਗੁਰਪ੍ਰਸਾਦ ਤੱਕ, ਇੱਕ ਸਰੂਪ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਔਰ ਇੱਕ ਸਰੂਪ ਹੈ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ। ਔਰ ਇਹ ਜੋ ਸਰੂਪ ਆਪ ਜੀ ਦਰਸ਼ਨ ਕਰ ਰਹੇ ਹੋ, ਸਰਵਣ ਕਰ ਰਹੇ ਹੋ, ਇੱਕ ਓਅੰਕਾਰ ਸਤ ਗੁਰਪ੍ਰਸਾਦ ਨਿਰੰਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਸਤੀ ਇੱਕ ਹੈ, ਉਹ ਅਨੇਕਤਾ ਦੇ ਵਿੱਚ ਵਰਤ ਰਿਹਾ। ਉਹ ਸੀ, ਉਹ ਹੈ, ਉਹ ਰਹੇਗਾ, ਤ੍ਰੈਕਾਲੀ ਹੈ, ਸਰਬ ਵਿਆਪਕ ਹੈ, ਔਰ ਸਤਿਗੁਰ ਦੀ ਬਖਸ਼ਿਸ਼ ਨਾਲ ਉਸ ਦੀ ਦਰਸ਼ਨ ਦਾਰੇ ਉਸ ਦੀ ਪ੍ਰਾਪਤੀ ਹੁੰਦੀ ਹੈ।
ਹਰ ਹਰ ਨਾਮ ਧਿਆਈ ਹੈ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ।
ਜੁੱਗਾਂ ਜੁੱਗਾਂ ਤੋਂ ਆਵਾਗਾਉਣ ਦੇ ਵਿੱਚ ਇਹ ਫਿਰ ਰਹੀ ਜਿੰਦ ਮਨ ਭਟਕ ਰਿਹਾ, ਕਿਤੇ ਥੋੜ੍ਹੀ ਜਿਹੀ ਸੋ ਮਿਲੀ, ਥੋੜ੍ਹੀ ਜਿਹੀ ਰੋਸ਼ਨੀ ਮਿਲੀ ਅਤੇ ਪਤਾ ਲੱਗਾ ਹੈ ਕਿ ਇਹ ਜੋ ਮੇਰੀ ਆਵਾਗਾਉਣ ਦੀ ਯਾਤਰਾ ਹੈ ਇਹਦੀ ਕੋਈ ਮੰਜ਼ਿਲ ਨਹੀਂ ਹੈ, ਇਹਦਾ ਕੋਈ ਟਿਕਾਣਾ ਨਹੀਂ ਹੈ, ਇਹਦੀ ਕੋਈ ਠੌਰ ਨਹੀਂ ਹੈ। ਉਹ ਅੰਦਰ ਜਗਿਆਸਾ ਉੱਠੀ ਹੈ, ਹੇ ਮੇਰੇ ਮਨ, ਹੇ ਮੇਰੀ ਮਾਨਸਿਕ ਅਵਸਥਾ, ਜੇ ਹਰੀ ਦਾ ਨਾਮ ਧਿਆਈ ਹੈ, ਹਰੀ ਦੇ ਨਾਮ ਦੀ ਸਿਮਰਨ ਹੋਵੇ ਮੇਰੀ ਜ਼ਿੰਦੜੀਏ, ਤਾਂ ਇਹ ਮਨ ਜਿਹੜਾ ਹੈ ਇਹ ਸਥਿਰ ਹੋ ਸਕਦਾ, ਉਹਦੇ ਨਾਲ ਰੰਗ ਸਕਦਾ, ਉਹਦੇ ਨਾਲ ਉਹਦੀਆਂ ਖੁਸ਼ੀਆਂ ਦੀ ਪ੍ਰਾਪਤੀ ਕਰ ਸਕਦਾ ਹੈ।
ਗੁਰਮੁਖ ਨਾਮ ਅਮੋਲੇ ਰਾਮ।
ਇਹ ਜਿਹੜਾ ਨਾਮ ਹੈ ਜਿਸ ਦੀ ਅਵਸਥਾ ਦੇ ਨਾਲ ਮਨ ਨੇ ਟਿਕਣਾ ਹੈ, ਸਤਿਗੁਰ ਬਖਸ਼ਿਸ਼ ਕਰਦੇ ਨੇ, ਬੜਾ ਅਮੁੱਲਾ ਹੈ, ਬੇਸ਼ਕੀਮਤੀ ਹੈ। ਮੈਂ ਆਪ ਜੀ ਨੂੰ ਥੋੜ੍ਹਾ ਜਿਹਾ, ਕਿਉਂਕਿ ਸ਼ਬਦ ਚਾਰ ਛੰਦਾਂ ਦਾ, ਇਸ ਨੂੰ ਸੰਪੂਰਨਤਾ ਤੱਕ ਸਤਿਗੁਰ ਬਖਸ਼ਿਸ਼ ਕਰੀ ਲਿਜਾਣਾ ਹੈ, ਥੋੜ੍ਹੀ ਜਿਹੀ ਅਵਸਥਾ ਨਾਲ ਨਾਲ ਖੋਲਦੇ ਚੱਲੀਏ ਕਿ ਨਾਮ ਦਾ ਮੁੱਲ ਕੀ ਹੈ, ਨਾਮ ਪ੍ਰਾਪਤ ਕਿਵੇਂ ਹੋਣਾ ਹੈ ਅਤੇ ਨਾਮ ਹੈ ਕੀ ਹੈ। ਪਾਤਸ਼ਾਹ ਕਹਿੰਦੇ, ਜੇਤਾ ਕੀਤਾ ਤੇਤਾ ਨਾਉ ਵਿਣ ਨਾਮ ਹੈ ਨਾ ਹੀ ਕੋ ਥਾਂ। ਕੋਈ ਐਸੀ ਅਵਸਥਾ, ਕੋਈ ਐਸੀ ਥਾਂ, ਕੋਈ ਐਸੀ ਚੀਜ਼ ਨਹੀਂ ਹੈ ਜਿੱਥੇ ਨਾਮ ਦੀ ਮੌਜੂਦਗੀ ਨਹੀਂ ਹੈ, ਨਾਮ ਮੌਜੂਦ ਨਹੀਂ ਹੈ। ਫਿਰ ਵੀ ਅਸੀਂ ਭਟਕਦੇ ਹਾਂ, ਕਿਤੇ ਉਹ ਨਾਮ ਮੰਗਦੇ ਹਾਂ, ਕਿਤੇ ਉਹ ਕਰਦੇ, ਕਿਤੇ ਜਗਿਆਸਾ ਕਰਦੇ, ਕੋਈ ਦੁਕਾਨਾਂ ਲਾ ਕੇ ਬੈਠੇ ਆਪੇ ਅਸੀਂ ਨਾਮ ਦਿੰਦੇ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਤੇਰੇ ਆਪਣੇ ਅੰਦਰ ਹੈ। ਜਦੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕਾਰਜ ਰਾਸ। ਜਦੋਂ ਅਸੀਂ ਮਨ ਸਤਿਗੁਰੂ ਨੂੰ ਬਖਸ਼ਿਸ਼ ਦੇ ਦਿੱਤਾ, ਭੇਟ ਕਰ ਦਿੰਦੇ ਹਾਂ, ਤਾਂ ਮਤ ਸਤਿਗੁਰੂ ਉਸੇ ਮਨ ਨੂੰ ਪਲਟ ਦਿੰਦੇ ਨੇ। ਕਿਵੇਂ? ਜਿਵੇਂ ਮਨ ਨੂੰ ਦੋ ਅੱਖਰ ਲੱਗਦੇ ਨੇ, ਮੰਮਾ ਨੰਨਾ, ਅਤੇ ਜਦੋਂ ਸਤਿਗੁਰੂ ਦੇ ਦਰ ਦੇ ਉੱਤੇ ਮਨ ਰੱਖ ਕੇ ਮੱਥਾ ਟੇਕ ਦਿੰਦੇ ਹਾਂ, ਇਹੀ ਅੱਖਰ ਉਲਟ ਜਾਂਦੇ ਨੇ, ਮੰਮਾ ਦੀ ਥਾਂ 'ਤੇ ਨੰਨਾ ਅਤੇ ਨੰਨੇ ਦੀ ਥਾਂ 'ਤੇ ਮੰਮਾ, ਇਹ ਨਾਮ ਹੋ ਜਾਂਦਾ। ਜਦੋਂ ਸਿਰ ਝੁਕ ਜਾਂਦਾ ਹੈ ਸਤਿਗੁਰੂ ਦੇ ਚਰਨਾਂ ਵਿੱਚ, ਅਤੇ ਸਤਿਗੁਰੂ ਦੀ ਬਖਸ਼ਿਸ਼ ਨਾਲ ਉੱਠਦਾ ਹੈ, ਇਹੀ ਮਨ ਨਾਮ ਵਿੱਚ ਤਬਦੀਲ ਹੋ ਜਾਂਦਾ। ਜਦੋਂ ਨਾਮ ਵਿੱਚ ਤਬਦੀਲ ਹੋ ਜਾਂਦਾ ਤਾਂ ਮਨਮੁਖ ਤੋਂ ਗੁਰਮੁਖ ਹੋ ਜਾਂਦਾ। ਇਸ ਦੀ ਕੀਮਤ, ਇਸ ਦੀ ਅਦਾਇਗੀ, ਇਹਦੀ ਕੋਈ ਦੁਨੀਆ ਉੱਤੇ ਐਸੀ ਅਵਸਥਾ ਨਹੀਂ ਹੈ ਜਿਸ ਨੂੰ ਦੇ ਕੇ ਪ੍ਰਾਪਤ ਕੀਤਾ ਜਾ ਸਕੇ। ਇਹ ਇਤਨਾ ਕੀਮਤੀ ਹੈ ਕਿ ਕੇਵਲ ਉਹਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ, ਬਹੁਤ ਕੀਮਤੀ ਹੈ।
ਹਰ ਰਸ ਬੀਤਾ ਹਰ ਮਨ ਪਿਆਰਾ।
ਇਹ ਹਰੀ ਦੇ ਰਸ ਵਿੱਚ ਜਿੰਨਾ ਚਿਰ ਰਮਦਾ ਨਹੀਂ, ਵਿੰਨਿਆ ਨਹੀਂ ਜਾਂਦਾ, ਉਹਦੇ ਨਾਲ ਜੁੜਦਾ ਨਹੀਂ ਗਾ, ਬੀਤਾ ਨਹੀਂ ਗਾ, ਉਹਨਾਂ ਦੇ ਹਰੀ ਦੇ ਨਾਮ ਦਾ ਰਸ, ਇਸ ਦੀ ਸੋਝੀ ਨਹੀਂ ਆਉਂਦੀ।
ਮਨ ਹਰ ਰਸ ਨਾਮ ਚਕੁੱਲੇ ਰਾਮ।
ਮਨ ਆਪਣੇ ਨਾਲ ਗੱਲਾਂ ਕਰ ਰਿਹਾ, ਹੇ ਮੇਰੀ ਜਿੰਦੜੀਏ, ਹੇ ਮੇਰੇ ਮਨ, ਜੇ ਕਿਤੇ ਇਹ ਮਨ ਸਤਿਗੁਰ ਦੇ ਰਸ ਵਿੱਚ ਉਹਦੇ ਚਰਨਾਂ ਦੇ ਨਾਲ ਜੁੜੇ ਤੇ ਉਹਦੇ ਨਾਲ ਫਿਰ ਲਹਿਰਾਂ ਬਹਿਰਾਂ ਬਖਸ਼ਿਸ਼ ਕਰਦੀਆਂ, ਉਹਦੇ ਨਾਲ ਜੁੜਿਆ ਰਹਿੰਦਾ ਹੈ।
ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ।
ਇਹ ਮਨ ਨੂੰ ਠਹਿਰਾਉਣ ਦਾ ਇੱਕੋ ਠੁੰਮਣਾ ਹੈ ਗੁਰੂ ਦੀ ਮਤ। ਜਿੰਨਾ ਚਿਰ ਮੇਰੀ ਮਤ ਸੀ ਉਹਨਾਂ ਚਿਰ ਭਟਕਦਾ ਰਹਿੰਦਾ ਸੀ, ਮੇਰੀ ਮਤ ਦੇ ਨਾਲ ਇਹ ਮਨਮੁੱਖ ਹੋ ਗਿਆ। ਤੋ ਮੇਰੀ ਮਤ ਤੇ ਪਦਾਰਥਾਂ ਦੇ ਵਿੱਚ, ਸੰਸਾਰ ਦੇ ਵਿੱਚ, ਰੰਗਾਂ ਦੇ ਵਿੱਚ, ਰਸਾਂ ਦੇ ਵਿੱਚ ਰਮੀ ਹੋਈ ਹੈ, ਮਨ ਵੀ ਉਹਦੇ ਅਨੁਸਾਰੀ ਹੋ ਗਿਆ। ਮੇਰੇ ਤਨ ਨੂੰ ਕੱਪੜਾ ਚਾਹੀਦਾ ਹੈ ਮੌਸਮ ਦੇ ਅਨੁਸਾਰ, ਉਹਦਾ ਡਿਜ਼ਾਇਨ ਅਤੇ ਉਹਦਾ ਰੰਗ ਕਿਹੜਾ ਚਾਹੀਦਾ ਇਹ ਮਨ ਤੈਅ ਕਰਦਾ। ਹਾਲਾਂਕਿ ਮਨ ਨੇ ਇਸ ਨੂੰ ਪਹਿਨਣਾ ਨਹੀਂ ਹੈ, ਪਹਿਨਣਾ ਤੇ ਤਨ ਨੇ, ਪਰ ਤਨ ਨੂੰ ਵੀ ਆਪਣੇ ਅਧੀਨ ਕਰਕੇ ਮਨ ਇਸ ਤਰ੍ਹਾਂ ਭਟਕਦਾ ਹੈ। ਤੇ ਜਦੋਂ ਇਹ ਹਰੇ ਦੇ ਰਸ ਵਿੱਚ ਗੁਰੂ ਦੀ ਮਤ ਪ੍ਰਾਪਤ ਕਰ ਲੈਂਦਾ, ਤੇ ਫਿਰ ਜਿਵੇਂ ਗੁਰੂ ਕਹਿੰਦਾ ਫਿਰ ਉਸ ਤਰੀਕੇ ਨਾਲ ਕਰਦਾ। ਚਾਹੇ ਬਿਧੀ ਚੰਦ ਜਦੋਂ ਮਨ ਪਿੱਛੇ ਚੋਰੀਆਂ ਕਰਦੇ ਸਨ ਤਾਂ ਬੜਾ ਨਾਮੀ ਚੋਰ ਸੀ, ਬੜਾ ਮੰਨਿਆ। ਜਦੋਂ ਸਤਿਗੁਰ ਦੀ ਹਜ਼ੂਰੀ ਵਿੱਚ ਆ ਗਏ, ਹੁਣ ਗੁਰੂ ਦੀ ਮਤ ਅਨੁਸਾਰ ਚੱਲਦਾ, ਚੋਰੀਆਂ ਤੇ ਹੁਣ ਵੀ ਕਰਦਾ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ। ਦੁਸ਼ਾਲੇ ਲੈ ਕੇ ਆਉਣੇ, ਘੋੜੇ ਲੈ ਕੇ ਆਉਣੇ, ਬਾਬਾ ਗੁਰਦਿੱਤਾ ਜੀ ਦਾ ਬਾਜ ਲੈ ਕੇ ਆਉਣਾ, ਇਹ ਸਾਰਾ ਕੁਛ ਬਾਹਰੀ ਤੌਰ 'ਤੇ ਚੋਰੀਆਂ ਹੀ ਨੇ। ਪਰ ਹੁਣ ਸਤਿਗੁਰ ਦੀ ਮਤ ਅਨੁਸਾਰ ਹੈ, ਕਿਉਂਕਿ ਇਹ ਗੁਰੂ ਦੀ ਅਤੇ ਗੁਰਸਿੱਖ ਦੀ ਅਤੇ ਸੰਗਤ ਦੀ ਅਮਾਨਤ ਵਿੱਚ ਖਿਆਨਤ ਹੈ। ਕਿਸੇ ਨੇ ਖੋ ਲਈਏ, ਕਿਸੇ ਨੇ ਲੁੱਟ ਲਈਏ, ਕਿਸੇ ਨੇ ਜ਼ਬਰਦਸਤੀ ਕੀਤੀ ਹੈ, ਮੇਰੇ ਪਾਤਸ਼ਾਹ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਪ੍ਰਵਾਨ ਹੈਗਾ। ਤੋ ਜਿਸ ਤਰ੍ਹਾਂ ਉਹਨੇ ਲੈ ਕੇ ਖੜੇ ਹੈ, ਲੁੱਟ ਕੇ ਖੜੇ ਹੈ, ਖੋਹ ਕੇ ਖੜਿਆ ਹੈ ਨਾ, ਜੇ ਉਹ ਨਹੀਂ ਦਿੰਦਾ ਤਾਂ ਇਸ ਤਰ੍ਹਾਂ ਲੈ ਆਓ ਭਾਈ ਬਿਧੀ ਚੰਦ। ਭਾਈ ਬਿਧੀ ਚੰਦ ਨੇ ਹੋਰ ਗੁਰੂ ਦੀ ਮਤ ਲੈ ਕੇ ਕੰਮ ਕੀਤਾ, ਉਹੀ ਜਿਹੜਾ ਗੁਰੂ ਨੇ ਕਿਹਾ। ਅਤੇ ਭਾਈ ਬਿਧੀ ਚੰਦ ਜਿਹੜਾ ਜਵਾਨੀ ਵਿੱਚ ਚੋਰ ਸੀ, ਉਹ ਪ੍ਰੌੜ ਅਵਸਥਾ ਵਿੱਚ ਬ੍ਰਹਮ ਗਿਆਨੀ ਹੋ ਗਿਆ। ਕਦੋਂ? ਜਦੋਂ ਗੁਰੂ ਦੀ ਮਤ ਲਈ। ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ।
ਅਨੰਤ ਨਾ ਕਾਹੂ ਡੋਲੇ, ਰਾਮ।
ਤੇ ਜਦੋਂ ਵੀ ਮਨ ਕਿਸੇ ਦੇ ਚਰਨਾਂ ਨਾਲ ਬੱਝਾ ਹੋਵੇ, ਕਿਸੇ ਦੇ ਚਰਨਾਂ ਨਾਲ ਜੁੜਿਆ ਹੋਵੇ, ਹੁਣ ਜਦੋਂ ਉਹ ਪਿੱਛੋਂ ਹੁਕਮ ਦੇ ਅਨੁਸਾਰ ਕੰਮ ਕਰਦਾ ਤੇ ਹੁਣ ਇਹ ਦੋਸ਼ੀ ਨਹੀਂ ਗਾ। ਇਹ ਪਾਵਨ ਪਵਿੱਤਰ ਹੁਕਮ ਦੇ ਅੰਦਰ ਕਦੀ ਡੋਲਦਾ ਨਹੀਂ ਗਾ, ਕਦੀ ਇਸ ਨੂੰ ਕੋਈ ਚਿੰਤਾ ਨਹੀਂ ਹੁੰਦੀ।
ਮਨ ਛਿੰਦੀਅੜਾ ਫਲ ਪਾਇਆ ਹਰ ਪ੍ਰਭ, ਗੁਣ ਨਾਨਕ ਬਾਣੀ ਬੋਲੇ ਰਾਮ।
ਜੇ ਕਿਤੇ ਇਸ ਤਰ੍ਹਾਂ ਦੀ ਮਨ ਅਵਸਥਾ ਬਣ ਜਾਏ, ਪਹਿਲੀ ਜਗਿਆਸਾ, ਇਹ ਮਨ ਕਿਤੇ ਸਤਿਗੁਰ ਦੇ ਪਾਵਨ ਚਰਨਾਂ ਨਾਲ ਇਸ ਤਰ੍ਹਾਂ ਜੁੜਿਆ ਰਹੇ, ਇਹ ਬਣ ਜਾਵੇ ਜਗਿਆਸਾ ਦੀ ਅਵਸਥਾ, ਤੇ ਫਿਰ ਮਨ ਉਸ ਪਾਸੇ ਨੂੰ ਤੁਰਦਾ ਹੈ। ਇੱਕ ਵਾਰੀ ਫਿਰ ਪੜਿਓ।
ਮਨ ਚਿੰਦੀਅੜਾ ਫਲ ਪਾਇਆ ਹਰ ਪ੍ਰਭ, ਗੁਣ ਨਾਨਕ ਬਾਣੀ ਬੋਲੇ ਰਾਮ।
ਪ੍ਰਭ ਕੀ ਬਾਣੀ ਪ੍ਰਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਪ੍ਰਭੂ ਦੀ ਬਾਣੀ, ਸਤਿਗੁਰ ਦੀ ਬਾਣੀ ਗਵਾਹੀ ਦਿੰਦੀ ਹੈ ਕਿ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਸਤਿਗੁਰ ਦੇ ਪਾਵਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸ਼ਬਦ ਨੂੰ ਵਰਤ ਕੇ ਗੁਰੂ ਰਾਮਦਾਸ ਜੀ, ਹੇ ਨਾਨਕ ਇੰਜ ਆਖ ਕਿ ਇਹ ਜੋ ਮਨ ਦੀ ਅਵਸਥਾ ਇਸ ਤਰ੍ਹਾਂ ਹੈ, ਇਹ ਫਿਰ ਕਦੀ ਡੋਲਦੀ ਨਹੀਂ ਹੈ, ਕਦੀ ਭਟਕਦੀ ਨਹੀਂ ਹੈ, ਇਹ ਉਹਦੇ ਰਸ ਦੇ ਵਿੱਚ ਰੰਗੀ ਰਹਿੰਦੀ ਹੈ।
ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੋੜੀਏ।
ਮਨ ਉੱਠਾ, ਖੁਸ਼ ਹੋ ਗਿਆ, ਹੁਣ ਥੋੜ੍ਹਾ ਜਿਹਾ ਚਾਨਣਾ ਆ ਗਿਆ, ਦੂਜਾ ਪੜਾਓ ਸ਼ੁਰੂ ਹੋਇਆ। ਪਹਿਲੀ ਸੀ ਮਨ ਦੀ ਉਹ ਅਵਸਥਾ ਕਿ ਮੇਰੀ ਭਟਕਣਾ ਦਾ ਪੜਾਓ ਕਿੱਥੇ, ਕਿਵੇਂ ਟਿਕੇਗਾ। ਅੰਦਰ ਇੱਕ ਜਾਚਨਾ, ਇੱਕ ਜਗਿਆਸਾ ਉੱਠੀ। ਹੁਣ ਪਤਾ ਲੱਗਾ ਹੈ ਕਿ ਗੁਰੂ ਦੀ ਬਾਣੀ, ਗੁਰੂ ਦੀ ਮਤ, ਇਹ ਇੱਕ ਅਵਸਥਾ, ਇੱਕ ਰੋਸ਼ਨੀ ਹੈ ਜਿਸ ਦੇ ਪ੍ਰਕਾਸ਼ ਦੇ ਵਿੱਚ ਅਗਲੀ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ। ਉਸ ਮੰਜ਼ਿਲ ਦੀ ਪ੍ਰਾਪਤੀ ਦਾ ਆਨੰਦ ਕੀ ਹੈ, ਉਹਦੇ ਨਾਲ ਬਦਲਾਓ ਕੀ ਆਏਗਾ, ਤਾਂ ਮੇਰੇ ਸਤਿਗੁਰ ਪਾਤਸ਼ਾਹ ਜੀ ਦੀ ਗੁਰਮਤ ਮੰਨੇ ਫਿਰ ਬੋਲਿਓ।
ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ।
ਅੰਮ੍ਰਿਤ ਦੇ ਵਿੱਚ ਉੱਠਿਆ ਹੋਇਆ ਮੇਰਾ ਇਹ ਮਨ, ਹੇ ਮੇਰੀ ਜਿੰਦੜੀਏ।
ਮੁਖ ਅੰਮ੍ਰਿਤ ਬੈਨ ਅਲਾਏ ਰਾਮ।
ਦੂਜੀ ਅਵਸਥਾ ਇਹ ਆਏਗੀ ਕਿ ਹੁਣ ਬੋਲ ਬਾਣੀ ਦੇ ਵਿੱਚ ਅੰਮ੍ਰਿਤ ਆ ਜਾਏਗਾ। ਅੱਗੇ ਬੜੇ ਕਰੜੇ ਸ਼ਬਦ, ਬੜੇ ਕੌੜੇ ਸ਼ਬਦ, ਬੜੇ ਪੱਥਰ ਵਰਗੇ ਸ਼ਬਦ ਨਿਕਲਦੇ ਸਨ। ਕਿਸੇ ਦਾ ਮਨ ਦੁਖਦਾ ਸੀ, ਕਿਸੇ ਨੂੰ ਚੋਟ ਵੱਜਦੀ ਸੀ। ਹੁਣ ਜਦੋਂ ਇਹ ਜਗਿਆਸਾ ਬਣ ਗਈ ਅੰਦਰ, ਕਾਮਨਾ ਬਣ ਗਈ, ਉਸਨੂੰ ਪ੍ਰਾਪਤੀ ਦੀ ਚਾਹ ਆਏ, ਉਸਦੀ ਚਾਹਤ ਹੋਈ ਹੈ, ਤਾਂ ਹੁਣ ਪਤਾ ਲੱਗਾ ਹੈ ਕਿ ਇਹ ਜੋ ਪ੍ਰਭੂ ਰਸ ਹੈ, ਇਹਦੀ ਮਿਠਾਸ, ਇਹਦੀ ਨਿਮਰਤਾ, ਇਹਦੀ ਪਵਿੱਤਰਤਾ, ਇਹਦੇ ਨਾਲ ਜੋ ਪ੍ਰਾਪਤੀ ਹੁੰਦੀ।
ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ। ਮਨ ਸੁਣੀਐ ਹਰ ਲਿਵ ਲਾਏ ਰਾਮ।
ਤੋ ਐਸੀ ਅਵਸਥਾ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ, ਭਗਤ ਜਨਾ ਨੂੰ, ਗੁਰਮੁਖ ਜਨਾਂ ਨੂੰ, ਉਹਨਾਂ ਦੀ ਪਾਵਨ ਬਾਣੀ, ਉਹਨਾਂ ਦੇ ਅਲਫਾਜ਼, ਉਹਨਾਂ ਦੇ ਸ਼ਬਦ ਸੁਣਨ ਦੇ ਨਾਲ ਅੰਦਰ ਦੀ ਮਨ ਦੀ ਅਵਸਥਾ ਜਿਹੜੀ ਇਹ ਟਿਕਾਓ ਵਿੱਚ ਆਉਂਦੀ ਜਾਂਦੀ ਹੈ, ਟਿਕਦੀ ਜਾਂਦੀ ਹੈ। ਜਦੋਂ ਇਹ ਟਿਕਾਓ ਵਿੱਚ ਆਉਂਦੀ ਹੈ ਤਾਂ ਫਿਰ ਇਹ ਬਾਹਰ ਦੇ ਕਰਮਾਂ ਨੂੰ, ਸਾਰਿਆਂ ਨੂੰ ਭੁੱਲ ਜਾਂਦੀ ਹੈ। ਤੋ ਮਨ ਦੀ ਅਵਸਥਾ ਦੇ ਵਿੱਚ ਇਸ ਦੂਜੇ ਪੜਾਓ ਦੇ ਵਿੱਚ ਸਾਧ ਜਨਾਂ ਦੀ, ਸੰਤ ਜਨਾਂ ਦੀ, ਗੁਰਮੁਖ ਜਨਾਂ ਦੀ ਪਾਵਨ ਬਾਣੀ ਸੁਣਨ ਦੇ ਨਾਲ, ਮਨ ਦੇ ਵਿੱਚ ਜੋ ਟਿਕਾਓ ਆਉਂਦਾ ਹੈ ਉਸ ਟਿਕਾਓ ਦੇ ਵਿੱਚ ਜੋ ਪ੍ਰਾਪਤੀ ਹੁੰਦੀ।
ਜੇਰੀ ਵਿਛੁਨਾ ਹਰ ਪ੍ਰਭ ਪਾਇਆ, ਗੱਲ ਮਿਲਿਆ ਸਹਿਜ ਸੁਭਾਏ ਰਾਮ।
ਜਿਹੜਾ ਜੁਗਾਂ ਜੁਗਾਂ ਤੋਂ ਇਹ ਮਨ ਭਟਕ ਰਿਹਾ ਸੀ, ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਪਤਾ ਨਹੀਂ ਕਿੱਥੋਂ ਜਨਮਾਂ ਜਨਮਾਂ ਦੀ ਇਹ ਯਾਤਰਾ ਕਰਦਾ ਤੁਰਦਾ ਤੁਰਦਾ ਇੱਥੇ ਆਇਆ। ਤਾਂ ਇਹ ਜੋ ਦੂਰ ਦਾ ਸਫ਼ਰ, ਇਹ ਜੋ ਭਟਕਣਾ ਸੀ ਇਸਦੇ, ਇਹ ਜਦੋਂ ਭਗਤ ਜਨਾਂ ਦੀ ਬਾਣੀ ਸੁਣੀ, ਗੁਰਮੁਖ ਜਨਾਂ ਦੀ ਬਾਣੀ ਸੁਣੀ, ਅਤੇ ਇਸ ਦੇ ਵਿੱਚ ਇੱਕ ਟਿਕਾਓ ਆ ਗਿਆ, ਇੱਕ ਪੜਾਓ ਆ ਗਿਆ। ਫਿਰ ਪੜਿਆ,
ਚੀਰੀ ਵਿਛੁਨਾ ਹਰ ਪ੍ਰਭ ਪਾਇਆ, ਗੱਲ ਮਿਲਿਆ ਸਹਿਜ ਸੁਭਾਏ ਰਾਮ।
ਇਹ ਜੋ ਚਿਰਾਂ ਤੋਂ ਵਿਛੜਿਆ ਹੋਇਆ ਸੀਗਾ, ਜਿਸ ਨੂੰ ਮਿਲਾਪ ਨਹੀਂ ਸੀ, ਅਤੇ ਹੁਣ ਸਹਿਜ ਸੁਭਾਅ ਇਸ ਦੇ ਮਿਲਣ ਦੀ ਜਗਿਆਸਾ ਪ੍ਰੂਤੀ ਹੋਈ, ਇਹ ਉਸ ਅਵਸਥਾ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ।
ਜਨ ਨਾਨਕ ਮਨ ਆਨੰਦ ਭਇਆ ਹੈ ਮੇਰੀ ਜਿੰਦੂੜੀਏ।
ਹੁਣ ਦੂਸਰੇ ਪੜਾਉ ਦੇ ਵਿੱਚ ਮੇਰੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਇਸ ਮਨ ਦੀ ਮਾਰਫਤ, ਕਿ ਹੁਣ ਟਿਕਾਓ ਆਨੰਦ ਦੀ ਅਵਸਥਾ ਬਣ ਗਈ, ਜਗਿਆਸਾ ਬਣ ਗਈ ਕਿ ਜੇ ਕਿਤੇ ਮੈਨੂੰ ਇਹ ਪ੍ਰਾਪਤੀ ਹੋ ਜਾਏ ਤਾਂ ਇਹ ਯਾਤਰਾ ਜਿਹੜੀ ਭਟਕਣ ਦੀ ਹੈ ਇਹ ਕਿਤੇ ਟਿਕ ਜਾਵੇਗੀ। ਹੇ ਮੇਰੀ ਜਿੰਦੜੀਏ, ਹੇ ਮੇਰੇ ਮਨ, ਆਪਣੇ ਆਪ ਨੂੰ ਇਸ ਥਾਂ ਦੇ ਉੱਤੇ ਟਿਕਾਓ।
ਅਨਹਤ ਸ਼ਬਦ ਵਜਾਏ ਰਾਮ।
ਅਨਹਦ ਸ਼ਬਦ ਅਸੀਂ ਇਸ ਨੂੰ ਸੁਣਦੇ ਹਾਂ, ਕਦੀ ਇਸ ਦਾ ਆਨੰਦ ਆਵੇ ਅਤੇ ਫਿਰ ਬਾਹਰ ਦੀ ਆਵਾਜ਼, ਬਾਹਰ ਦੇ ਸ਼ਬਦ ਆਪਣੇ ਆਪ ਬੰਦ ਹੋ ਜਾਂਦੇ। ਕੋਈ ਐਸੀ ਬਾਹਰ ਦੀ ਅਵਸਥਾ ਫਿਰ ਮਨ ਨੂੰ ਭਟਕਾਉਂਦੀ ਨਹੀਂ ਹੈ। ਅਨਹਦ ਸ਼ਬਦ ਕੀ ਹੈ ਕਿ ਜਿਸ ਵੇਲੇ ਨਿਰੰਕਾਰ ਨੇ ਸ੍ਰਿਸ਼ਟੀ ਨੂੰ ਸਾਜਨਾ ਕੀਤਾ, ਉਹਦੇ ਵਿੱਚੋਂ ਪੰਜ ਅਵਸਥਾਵਾਂ ਵਹਿਣ ਚੱਲੇ, ਇੱਕ ਪ੍ਰਕਾਸ਼ ਜਿਸ ਨੂੰ ਅਸੀਂ ਗੁਰੂ ਸਰੂਪ ਕਹਿੰਦੇ ਹਾਂ, ਸ਼ਬਦਾਂ ਦੇ ਵਿੱਚ, ਸੋਝੀ ਦੇ ਵਿੱਚ ਜਦੋਂ ਕੋਈ ਸਾਡੇ ਅੰਦਰ ਦੀ ਮੁਸ਼ਕਲ ਹੱਲ ਹੋ ਜਾਂਦੀ ਹੈ ਤਾਂ ਉਹ ਉਸ ਰੋਸ਼ਨੀ ਦੇ ਵਿੱਚ ਹੁੰਦੀ ਹੈ, ਗੁਰੂ ਪ੍ਰਕਾਸ਼ ਦੇ ਵਿੱਚ, ਰੋਸ਼ਨੀ ਦੇ ਵਿੱਚ। ਕੋਈ ਚੀਜ਼ ਗਵਾਚ ਜਾਂਦੀ ਹੈ ਤਾਂ ਕਹਿੰਦੇ ਹਾਂ ਕੋਈ ਮੋਮਬੱਤੀ, ਕੋਈ ਬੈਟਰੀ, ਕੋਈ ਟੌਰਚ ਲੱਭੋ ਪਈ ਉਹਦੇ ਨਾਲ ਲੱਭ ਜਾਵੇ। ਇਸੇ ਤਰ੍ਹਾਂ ਜਿਹੜੀ ਮਨ ਦੇ ਅੰਦਰ ਦੀ ਅਵਸਥਾ ਗਵਾਚੀ ਹੁੰਦੀ ਹੈ ਉਹ ਗੁਰੂ ਸ਼ਬਦ, ਗੁਰੂ ਦੀ ਰੋਸ਼ਨੀ, ਗੁਰੂ ਦੇ ਪ੍ਰਕਾਸ਼ ਦੇ ਨਾਲ ਅੰਦਰੋਂ ਲੱਭ ਗਈ। ਅੱਜ ਉਹ ਜਦੋਂ ਪ੍ਰਕਾਸ਼ ਮਿਲਿਆ ਤਾਂ ਅਵਸਥਾ ਦੀ ਸਮਝ ਆ ਗਈ। ਅਨਹੱਤ ਦੂਸਰੀ ਚੀਜ਼ ਆਈ, ਸ਼ਬਦ ਦੀ ਆਵਾਜ਼ ਜਿਹੜੀ ਨਿਰੰਤਰ ਚੱਲਦੀ ਹੈ, ਬਿਨਾਂ ਕਿਸੇ ਟਕਰਾਓ ਤੋਂ ਚੱਲਦੀ ਹੈ, ਕਿਉਂਕਿ ਸਾਡੀਆਂ ਦੁਨਿਆਵੀ ਆਵਾਜ਼ਾਂ ਜਿੰਨੀਆਂ ਨੇ ਇਹ ਦੋ ਦੇ ਟਕਰਾਓ ਤੋਂ ਸ਼ੁਰੂ ਹੁੰਦੀਆਂ, ਔਰ ਦੋ ਦੇ ਟਕਰਾਓ ਨਾਲ ਕਦੀ ਕਦੀ ਦੋਵਾਂ ਦੇ ਟਕਰਾਓ ਵਿੱਚੋਂ ਤਾਮਸ਼ੀ ਪੈਦਾ ਹੁੰਦੀ, ਐਨਰਜੀ ਪੈਦਾ ਹੁੰਦੀ ਹੈ। ਜਦੋਂ ਦੋ ਟਕਰਾਉਣਗੇ ਉਦੋਂ ਸ਼ਾਂਤੀ ਘੱਟ ਹੁੰਦੀ ਹੈ, ਅਸ਼ਾਂਤੀ ਜ਼ਿਆਦਾ ਹੁੰਦੀ ਹੈ। ਇਸੇ ਤਰ੍ਹਾਂ ਹੀ ਜਦੋਂ ਵੀ ਕੁਦਰਤ ਦੇ ਵੇਖੋ ਤੁਸੀਂ, ਅਸਮਾਨੀ ਬਿਜਲੀ ਕੜਕਦੀ ਹੈ ਤਾਂ ਦੋ ਨੈਗੇਟਿਵ ਪੋਜ਼ਿਟਿਵ ਬੱਦਲ ਆਪਸੀ ਟਕਰਾਉਂਦੇ ਨੇ ਅਤੇ ਬਿਜਲੀ ਪੈਦਾ ਹੁੰਦੀ ਹੈ। ਪਰ ਇੱਕ ਅਨਹਦ ਸ਼ਬਦ ਹੈ ਜਿਹੜਾ ਨਿਰੰਤਰ ਚੱਲਦਾ ਹੈ ਔਰ ਉਹਦੀ ਅੰਸ਼ ਸਾਡੇ ਅੰਦਰ ਵਸੀ ਹੋਈ ਹੈ। ਤਾਂ ਪਰਮਾਤਮਾ ਦੇ ਪੰਜ ਸਰੂਪ, ਇਹ ਧੁਨ, ਅਨਹਦ ਸ਼ਬਦ, ਪ੍ਰਕਾਸ਼ ਜਿਸ ਨੂੰ ਸਾਡੇ ਹੀ ਵਿਕਾਰਾਂ ਨੇ ਢੱਕਿਆ ਹੋਇਆ, ਸਵਾਸ ਜਿਸ ਦੇ ਨਾਲ ਇਹ ਸਰੀਰ ਸਾਰੀ ਸ੍ਰਿਸ਼ਟੀ ਚੱਲਦੀ ਹੈ, ਐਨਰਜੀ ਇਹ ਵੀ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਹੈ, ਸ਼ਕਤੀ, ਗਰਮੀ, ਔਰ ਇਸ ਅਵਸਥਾ ਵਿੱਚ ਮੇਰੇ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਜਿਹੜਾ ਅਨਹਦ ਸ਼ਬਦ ਹੈ ਇਸ ਦੀ ਰੌਸ਼ਨੀ ਵਿੱਚ ਜਦੋਂ ਟਿਕਾਓ ਆਏ ਹੈ, ਇਸ ਦੀ ਪ੍ਰਾਪਤੀ ਹੋਈ ਕਿਹਦੇ ਰਾਹੀਂ? ਭਗਤ ਜਨਾਂ ਦੀ ਬਾਣੀ, ਜਿਨ੍ਹਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਸੀ, ਜਿਨ੍ਹਾਂ ਨੇ ਬੋਲ ਬੋਲੇ, ਜਿਨ੍ਹਾਂ ਦੇ ਬੋਲ ਸੁਣ ਕੇ ਇਹ ਮਨ ਅਨਹਦ ਸ਼ਬਦ ਦੀ ਅਨੁਭਵੀ ਯਾਤਰਾ ਤੱਕ ਪਹੁੰਚਿਆ, ਉਹ ਮਨ ਟਿਕਾਓ 'ਚ ਆਇਆ।
ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ,
ਫੇਰ ਮੇਰੀ ਸਖੀ। ਹੁਣ ਤੀਸਰਾ ਪੜਾਅ ਸ਼ੁਰੂ ਹੋਇਆ, ਪਹਿਲਾ ਸੀ ਜਗਿਆਸਾ ਕਾਮਨਾ, ਦੂਸਰਾ ਹੋਇਆ ਅਨੁਭਵ ਕਿ ਇਹ ਕੁਛ ਪ੍ਰਾਪਤ ਕਰਨਾ। ਹੁਣ ਪ੍ਰਾਪਤ ਕਿਹਦੀ ਮਾਰਫਤ ਕਰਨਾ, ਕਿਹਦੀ ਰਾਹੀਂ ਕਰਨਾ? ਤਾਂ ਮੇਰੇ ਸਤਿਗੁਰ ਬਖਸ਼ਿਸ਼ ਕਰਦੇ ਨੇ ਕਿ ਹੇ ਸਖੀ ਸਹੇਲੀ, ਹੇ ਮੇਰੀ ਸਾਧ ਸੰਗਤ, ਹੇ ਸੰਤ ਜਨੋ, ਹੇ ਗੁਰੀ ਜਨੋ, ਇਹਨਾਂ ਦੀ ਸੰਗਤ ਵਿੱਚ, ਇਹਨਾਂ ਦੀ ਬਖਸ਼ਿਸ਼ ਵਿੱਚ, ਇਹਨਾਂ ਦੀ ਸ਼ਬਦਾਂ ਵਿੱਚੋਂ, ਇਹਨਾਂ ਦੀ ਬਾਣੀ ਵਿੱਚੋਂ, ਹੇ ਮੇਰੀ ਸਖੀ ਸਹੇਲੀ, ਹੇ ਮੇਰੀ ਸਤ ਸੰਗਤ, ਹੇ ਮੇਰੇ ਗੁਰੂ ਜਨ ਸੰਗਤ ਸੰਗਿਓ, ਕਿਰਪਾ ਕਰੋ ਬਖਸ਼ਿਸ਼ ਕਰਨੀ।
ਕੋਈ ਹਰ ਪ੍ਰਭਿਆਨ ਮਿਲਾਵੇ ਰਾਮ,
ਮੇਰੀ ਜੋਦੜੀ ਹੈ, ਮੇਰਾ ਤਰਸ ਹੈ ਕਿ ਕੋਈ ਮੈਨੂੰ ਇਹ ਜਿਹੜੀ ਅਵਸਥਾ ਦੀ ਪਛਾਣ ਹੋਈ, ਅਨਹਦ ਸ਼ਬਦ ਤੱਕ ਪਹੁੰਚਿਆ। ਹੁਣ ਜਿੰਨਾ ਚਿਰ ਕੋਈ ਵਿਚੋਲਾ ਨਹੀਂ ਬਣਦਾ, ਉਹਨਾਂ ਚਿਰ ਸਾਂਝ ਨਹੀਂ ਬਣਦੀ। ਕੋਲ ਕਮਾਈ ਤਿਸ ਮਿੱਤਰ ਵਿਚੋਲੈ, ਜਹ ਮਿਲ ਕੰਤ ਪਛਾਣ, ਜਿਸ ਦੇ ਮਿਲਣ ਦੇ ਨਾਲ ਮੈਨੂੰ ਪਛਾਣ ਹੋ ਜਾਵੇ। ਆਹਮਣੇ ਸਾਹਮਣੇ ਤੁਰੇ ਫਿਰਦੇ ਹਾਂ, ਇੱਕ ਦੂਜੇ ਨੂੰ ਜਾਣਦੇ ਪਛਾਣਦੇ ਹਾਂ, ਪਰ ਜਿੰਨਾ ਚਿਰ ਕੋਈ ਤੁਆਰਫ ਨਹੀਂ ਕਰਾਉਂਦਾ, ਇੱਕ ਦੂਜੇ ਦੀ ਜਾਣਕਾਰੀ ਨਹੀਂ ਦਿੰਦਾ, ਇੱਧਰੋਂ ਉੱਧਰ ਇੱਕ ਦੂਜੇ ਨੂੰ ਮਿਲਾਉਂਦਾ ਨਹੀਂ ਹੈ, ਉਹਨਾਂ ਚਿਰ ਸੰਵਾਦ ਚੱਲਦਾ ਨਹੀਂ, ਸ਼ਬਦ ਚੱਲਦੇ ਨਹੀਂ ਗੇ ਇੱਕ ਦੂਜੇ ਦੇ ਨਾਲ। ਜਦੋਂ ਅਸੀਂ ਬੁਲਾਉਂਦੇ ਹਾਂ ਕਿ ਇਹ ਫਲਾਣਾ ਸਿੰਘ ਹੈ, ਇਹ ਇਸ ਤਰ੍ਹਾਂ ਨੇ, ਇਹਨਾਂ ਦਾ ਇਹ ਸੰਬੰਧ ਹੈ, ਇਹ ਜੀ ਫਲਾਣਾ ਸਿੰਘ ਹੈ, ਫਿਰ ਅਸੀਂ ਸਤਿ ਸ਼੍ਰੀ ਅਕਾਲ ਤੋਂ ਸ਼ੁਰੂ ਕਰਦੇ, ਹੌਲੀ ਹੌਲੀ ਸ਼ਬਦ ਸ਼ੁਰੂ ਕਰਦੇ, ਫਿਰ ਮਿਲਾਪ ਸ਼ੁਰੂ ਹੋ ਜਾਂਦਾ, ਫਿਰ ਕੁਝ ਐਸੇ ਸਾਂਝੇ ਸ਼ਬਦ ਮਿਲ ਜਾਂਦੇ ਨੇ ਜਿਹੜੀ ਸਾਡੀ ਸਾਂਝ ਬਣਾ ਦਿੰਦੇ ਨੇ। ਹੇ ਸਖੀ ਸਹੇਲੀ, ਹੇ ਮੇਰੇ ਮਿੱਤਰ ਜਨੋ, ਹੇ ਗੁਰੂ ਜਨੋ, ਕੋਈ ਕਿਰਪਾ ਕਰੋ ਮੇਰੇ 'ਤੇ, ਬਖਸ਼ਿਸ਼ ਕਰੋ। ਉਹ ਜਿਹੜਾ ਮੇਰਾ ਪਤੀ ਪਰਮਾਤਮਾ ਨਿਰੰਕਾਰ ਸਰੂਪ ਮੇਰੇ ਅੰਦਰ ਦੇ ਅੰਦਰ ਅੰਸ਼ ਬੈਠੀ ਹੋਈ, ਜਿਸ ਦੀ ਉਹਦੀ ਮੈਨੂੰ ਸੋਝੀ ਤਾਂ ਆ ਗਈ ਪਰ ਪ੍ਰਾਪਤੀ ਨਹੀਂ ਹੋ ਰਹੀ, ਉਹਦੀ ਪ੍ਰਾਪਤੀ ਦਾ ਕੋਈ ਸਾਧਨ, ਕੋਈ ਰਸਾ ਬਣਾਓ।
ਹਉ ਮਨ ਦੇਵੋ ਤਿਸੇ ਆਪਣਾ ਮੇਰੀ ਜਿੰਦੜੀਏ।
ਜਦੋਂ ਬੰਦੇ ਦੀ ਇਹ ਅਵਸਥਾ ਬਣ ਜਾਂਦੀ ਹੈ ਮਨ ਦੀ, ਕਿ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਜਿੱਦ ਵਿੱਚ ਆ ਜਾਂਦਾ, ਤੇ ਫਿਰ ਸਭ ਕੁਝ ਭੁੱਲ ਜਾਂਦਾ, ਫਿਰ ਉਹ ਆਪਣਾ ਤਨ ਮਨ ਵਾਰਨ ਤੱਕ ਚਲੇ ਜਾਂਦਾ। ਬੜੇ ਪ੍ਰਮਾਣ ਨੇ ਸਾਡੇ ਕੋਲ ਇਸ ਤਰ੍ਹਾਂ ਦੇ। ਇਹ ਤਨ ਮਨ ਵਾਰਨ ਤੱਕ ਦੀ ਅਵਸਥਾ ਤੱਕ ਕਿ ਮੈਂ ਤੇਰੇ ਦਰ 'ਤੇ ਆਇਆ, ਮੈਂ ਸਮਰਪਣ ਕਰ ਦਿੱਤਾ, ਹੁਣ ਜੀ ਆਵੇ ਭਾਵੇਂ ਮਾਰ, ਤੇਰੀ ਆਪਣੀ ਖੁਸ਼ੀ ਹੈ, ਭਾਵੇਂ ਜਵਾਲ ਅਤੇ ਭਾਵੇਂ ਮਾਰ, ਤੇਰੀ ਰਹਿਮਤ ਹੈ, ਮੈਂ ਆਪਣਾ ਤਨ ਮਨ ਦੇਣ ਨੂੰ ਤਿਆਰ ਹੈ। ਕੋਈ ਸਖੀ ਸਹੇਲੀ ਗੁਰਜਨੋ, ਮੈਨੂੰ ਉਸ ਨਿਰੰਕਾਰ ਦੇ ਨਾਲ ਮਿਲਾਪ ਬਣਾ ਦੇਵੇ ਮੇਰਾ।
ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ,
ਜਿਹੜਾ ਮੈਨੂੰ ਪ੍ਰਭੂ ਦੀਆਂ ਸਿਫਤ ਸਲਾਹਾਂ ਦੱਸੇ, ਜਿਹੜਾ ਮੈਨੂੰ ਉਹਦੀਆਂ ਕਥਾ ਕਹਾਣੀਆਂ ਦੱਸੇ, ਜਿਹੜਾ ਮੈਨੂੰ ਉਹਦੇ ਨਾਲ ਜੋੜ ਕੇ ਰੱਖੇ, ਜਿਹਦੇ ਨਾਲ ਪਿਆਰ ਬਣ ਜਾਂਦਾ ਹੈ, ਜਿਹਦੀ ਲੋੜ ਬਣ ਜਾਂਦੀ ਹੈ, ਜਿਸ ਦੀ ਜ਼ਰੂਰਤ ਬਣ ਜਾਂਦੀ ਹੈ, ਜਿਸ ਦੀ ਤਾਂਘ ਬਣਦੀ ਹੈ, ਫਿਰ ਅਸੀਂ ਉਸਦੀਆਂ ਕਥਾ ਕਹਾਣੀਆਂ ਸੁਣਦੇ ਹਾਂ। ਜੀਵਨ ਵਿੱਚ ਵੀ ਸਾਡੇ ਨਾਲ ਇਸ ਤਰ੍ਹਾਂ ਬਣਦਾ, ਜਿਹਦੇ ਨਾਲ ਕੋਈ ਨਵੀਂ ਦੋਸਤੀ ਬਣਦੀ ਹੈ, ਉਹਦੀਆਂ ਸਿਫਤ ਸਲਾਹਾਂ, ਉਹਦੀਆਂ ਫੋਟੋਆਂ, ਉਹਦੀਆਂ ਤਸਵੀਰਾਂ ਅਸੀਂ ਇਕੱਠੀਆਂ ਕਰਦੇ, ਉਹਨਾਂ ਨੂੰ ਵੇਖ ਵੇਖ ਕੇ ਯਾਦ ਕਰਦੇ। ਜਦੋਂ ਕੋਈ ਚੇਤਾ ਆ ਜਾਂਦਾ ਤਾਂ ਫਿਰ ਅਸੀਂ ਉਹਦੀ ਮਿਸਾਲ ਦਿੰਦੇ ਹਾਂ ਕਿ ਵੇਖੋ ਵੀ ਇਹ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ, ਇਹ ਮੇਰਾ ਤਨੀ ਜਨ ਹੈ, ਇਹਦੀ ਆਹ ਸਿਫਤ ਹੈ, ਤੁਸੀਂ ਆਹ ਗੱਲ ਕੀਤੀ ਇਹ ਵੀ ਉਹ ਗੱਲ ਕਰਦਾ, ਤੁਸੀਂ ਇਹ ਕੰਮ ਕੀਤਾ ਮੇਰਾ ਮਿੱਤਰ ਵੀ ਉਹੀ ਕੰਮ ਕਰਦਾ। ਯਾਨੀ ਉਹ ਸਖੀਆਂ ਸਹੇਲੀਆਂ ਦੀ ਰਾਹੀਂ ਉਹਨਾਂ ਗੁਰਮੁਖ ਜਨਾਂ ਦੇ ਰਾਹੀਂ ਜਿਨ੍ਹਾਂ ਦੀ ਬਾਣੀ ਦੇ ਵਿੱਚ ਨਿਰੰਕਾਰ ਦਾ ਵਾਸ ਹੈ, ਬਖਸ਼ਿਸ਼ ਹੈ, ਰਹਿਮਤ ਹੈ, ਉਹਨਾਂ ਦੀ ਸਿਫਤ ਸਲਾਹ ਸੁਣ ਕੇ ਉਸ ਨਿਰੰਕਾਰ ਦੀ ਸਿਫਤ ਸਲਾਹ ਦੇ ਨਾਲ ਮੇਲ ਬਣਦਾ ਹੈ।
ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੜੀਏ।
ਹੇ ਮੇਰੀ ਮਨ ਦੀ ਅਵਸਥਾ, ਹੁਣ ਤੂੰ ਇਹ ਤੇ ਪਤਾ ਲੱਗ ਗਿਆ ਕਿ ਮੇਰੀ ਢੂੰਡ ਕੀ ਹੈ, ਮੈਨੂੰ ਪ੍ਰਾਪਤੀ ਕੀ ਹੋਣੀ। ਜਦੋਂ ਪ੍ਰਾਪਤੀ ਹੋਣੀ ਹੈ ਤਾਂ ਮਨਮੁਖ ਤੋਂ ਗੁਰਮੁਖ ਬਣ ਜਾਣਾ, ਅਜੇ ਬਣੇ ਹੈ ਨਹੀਂ, ਬਣ ਜਾਣਾ। ਤੀਸਰੀ ਅਵਸਥਾ, ਉਹ ਜਦੋਂ ਉਸ ਸੱਜਣ ਨੂੰ ਮਿਲਣ ਦਾ ਮੌਕਾ ਆਉਂਦਾ, ਉਸਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ, ਤਾਂ ਉਸ ਵੇਲੇ ਹੌਲੀ ਹੌਲੀ ਜਿਹੜੇ ਸ਼ਬਦ ਜੋੜੇ ਹੁੰਦੇ ਨੇ ਨਾ, ਉਹ ਸਾਰੇ ਸ਼ਬਦ ਜਿਹੜੇ ਨੇ ਉਹ ਪਿੱਛੇ ਪੈਂਦੇ ਜਾਂਦੇ ਨੇ। ਉਹਦੀ ਦੇਦ, ਉਹਦਾ ਦਰਸ਼ਨ ਹੀ ਇਸ ਤਰ੍ਹਾਂ ਦਾ ਹੈ ਕਿ ਬਸ ਫਿਰ ਉਹ ਸਾਹਮਣੇ ਬੈਠ ਰਹਿੰਦਾ, ਮਨ ਆਪਣੇ ਆਪ ਉਹਦੀ ਸਿਫਤ ਸਲਾਹ ਦੇ ਵਿੱਚ ਜੁੜਿਆ ਰਹਿੰਦਾ। ਇੱਕ ਵਾਰੀ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਸਥਾਨ 'ਤੇ ਅਸੀਂ ਬੈਠੇ, ਉਹਨਾਂ ਦੇ ਕੋਲ ਕੋਈ ਗੁਰਮੁਖ ਪਿਆਰੇ ਆਇਆ, ਮੱਥਾ ਟੇਕੀਏ ਬੈਠੇ, ਹੋਰ ਸਾਰੇ ਗੱਲਬਾਤ ਕਰ ਰਹੇ ਨੇ, ਸੁਣ ਰਹੇ ਨੇ, ਸੁਣਾ ਰਹੇ ਨੇ, ਉਹ ਇੱਕ ਸਾਈਡ ਦੇ ਉੱਤੇ ਬੈਠ ਕੇ ਅਤੇ ਆਪਣੇ ਆਨੰਦ ਲੈ ਰਹੇ। ਉੱਠ ਕੇ ਜਾਣ ਲੱਗੇ, ਨਾਲ ਆਏ ਸੱਜਣ ਨੇ ਕਿਹਾ ਕਿ ਤੁਸੀਂ ਵੀ ਕੁਛ ਬੇਨਤੀ ਕਰਨੀ? ਕਹਿੰਦੇ ਕਰ ਦਿੱਤੀ। ਕਹਿੰਦੇ ਅਸੀਂ ਤਾਂ ਸੁਣੀ ਨਹੀਂ ਹੈ। ਕਹਿੰਦੇ ਜਿਸ ਨੇ ਸੁਣੀ ਹੈ ਉਸ ਨੂੰ ਪੁੱਛ ਲਓ। ਚਲੋ ਜਗਿਆਸਾ ਹੁੰਦੀ ਹੈ ਤਾਂ ਮੇਰੇ ਪਾਤਸ਼ਾਹ ਜੀ ਦੇ ਸਨਮੁਖ ਉਹਨਾਂ ਦੇ ਨਾਲ ਸੰਗੀ ਆਏ ਨੇ, ਬੇਨਤੀ ਕੀਤੀ, ਪਾਤਸ਼ਾਹ ਜੀ ਅਸੀਂ ਸਾਰਿਆਂ ਨੇ ਬੇਨਤੀਆਂ ਕੀਤੀਆਂ, ਅਸੀਂ ਸਾਰਿਆਂ ਨੇ ਜੋਦੜੀਆਂ ਕੀਤੀਆਂ, ਆਪ ਜੀ ਨੇ ਸਰਵਣ ਕੀਤੀਆਂ, ਅਸੀਸਾਂ ਦਿੱਤੀਆਂ, ਇਸ ਗੁਰਮੁਖ ਨੇ ਕੋਈ ਬੋਲ ਨਹੀਂ ਬੋਲਿਆ। ਕਹਿਣ ਲੱਗੇ ਨਹੀਂ, ਇਹਨਾਂ ਦਾ ਬੋਧ ਤੁਹਾਡੇ ਤੋਂ ਪਹਿਲਾਂ ਹੀ ਸਾਡੇ ਕੋਲ ਆ ਗਿਆ। ਜਦੋਂ ਅਸੀਂ ਘਰੋਂ ਚੱਲਦੇ ਹਾਂ, ਇਹ ਧਾ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ, ਸਾਡੀ ਹਾਜ਼ਰੀ ਉਸੇ ਵੇਲੇ ਲੱਗ ਜਾਂਦੀ ਹੈ, ਪ੍ਰਵਾਨਗੀ ਹੋ ਜਾਂਦੀ ਹੈ। ਜਦੋਂ ਅਸੀਂ ਮਨ ਕਰਕੇ ਨਹੀਂ ਆਉਂਦੇ, ਤਨ ਕਰਕੇ, ਧੰਦਿਆਂ ਕਰਕੇ ਆਉਂਦੇ ਹਾਂ, ਤਾਂ ਫਿਰ ਜਿੰਨੀਆਂ ਮਰਜ਼ੀ ਬੇਨਤੀਆਂ ਕਰੀ ਜਾਈਏ, ਬੋਲ ਬੋਲੀ ਜਾਈਏ, ਉਹ ਬੋਲ ਬੁਲਾਰੇ ਬਣ ਕੇ ਰਹਿ ਜਾਂਦੇ ਨੇ, ਉਹ ਪ੍ਰਵਾਨ ਨਹੀਂ ਹੁੰਦੇ, ਸੁਣਦੇ ਨਹੀਂ ਗਏ। ਤੋ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗਿਆ ਕੀਚਿਆ ਪਾਸ, ਉਹ ਜਿਹੜਾ ਬਿਨਾਂ ਬੋਲਿਆਂ ਸਭ ਕੁਛ ਜਾਣਦਾ, ਉਹਦੇ ਅੱਗੇ ਫਿਰ ਬੋਲ ਬਾਣੀ ਕੋਈ ਮਹਿਣਾ ਨਹੀਂ ਰੱਖਦੇ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਅੰਦਰੀ ਵੀ ਆਵਾਜ਼ਾਂ ਸੁਣਦੇ ਨੇ, ਕਿਰਪਾ ਬੋਲਣਾ ਜੀ।
ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੜੀਏ।
ਸੋਹੇ ਮੇਰੀ ਜਿੰਦੜੀਏ, ਉਹ ਗੁਰਮੁਖ ਨਾਮ, ਪਰਮਾਤਮਾ ਦਾ ਨਾਮ ਜਿਹੜਾ ਗੁਰੂ ਦੀ ਰਾਹੀਂ ਪ੍ਰਾਪਤ ਹੁੰਦਾ, ਉਸ ਦੀ ਆਰਾਧਨਾ ਕਰੋ।
ਮਨ ਚਿੰਦਿਆੜਾ ਫਲ ਪਾਵੇ ਰਾਮ।
ਫਿਰ ਇਸ ਤਰੀਕੇ ਨਾਲ ਜੇ ਤੇਰਾ ਮਨ ਜੁੜ ਜਾਵੇ, ਉਹਦੀ ਆਰਾਧਨਾ ਕਰਦੇ ਗੁਰਮੁਖ ਦੇ ਨਾਮ ਦੀ, ਤੇ ਫਿਰ ਮਨ ਚਿੰਦਿਆੜਾ ਫਲ ਜਿਹੜੀ ਤੂੰ ਪ੍ਰਾਪਤੀ ਕਰਨ ਵਾਸਤੇ ਹੁਣ ਤੱਕ ਸਫ਼ਰ ਕੀਤਾ ਹੈ, ਤੇਰੀ ਜਗਿਆਸਾ ਉੱਠੀ, ਤੇਰੇ ਅੰਦਰ ਕਾਮਨਾ ਉੱਠੀ, ਤੂੰ ਉਹਦੇ ਦਰਸ਼ਨ ਕੀਤੇ ਅਨੁਭਵੀ, ਹੁਣ ਉਹ ਤੇਰੇ ਸਾਹਮਣੇ ਪ੍ਰਤੱਖ ਹੋਣ ਵਾਲਾ ਹੈ ਉਸਦੀ ਪ੍ਰਾਪਤੀ ਕਰਨ ਵਾਸਤੇ।
ਨਾਨਕ ਭਜ ਹਰ ਸਰਣਾਗਤੀ ਮੇਰੀ ਜਿੰਦੜੀਏ।
ਹੇ ਨਾਨਕ, ਉਸਦੀ ਆਰਾਧਨਾ ਕਰ, ਉਸਦਾ ਭਜਨ ਕਰ, ਉਸਦੀ ਬੰਦਗੀ ਕਰ, ਉਸਦੀ ਪ੍ਰਾਪਤੀ ਵਾਸਤੇ।
ਵਡ ਭਾਗੀ ਨਾਮ ਤੇ ਆਵੇ ਰਾਮ।
ਕੋਈ ਵੱਡਿਆਂ ਭਾਗਾਂ ਵਾਲਾ ਵੱਡੇ ਭਾਗਾਂ ਦੇ ਨਾਲ ਉਸਦਾ ਨਾਮ ਤੇ ਆਉਂਦਾ ਹੈ।
ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ।
ਹੇ ਪ੍ਰਭੂ, ਹੇ ਬਖਸ਼ਿਸ਼ ਕਰ, ਕਿਰਪਾ ਕਰ, ਹੁਣ ਮੇਰਾ ਹਿਰਦਾ ਤੇਰੇ ਟਿਕਾਓ ਵਾਸਤੇ ਤਿਆਰ ਹੋ ਗਿਆ। ਇਹ ਜੋ ਮਨ ਜਿਹਦੇ ਵਿੱਚ ਪਹਿਲਾਂ ਬਹੁਤ ਵਿਕਾਰ ਵਸਦੇ ਸਨ, ਹੁਣ ਇਹਨਾਂ ਦਾ ਇੱਥੇ ਕੋਈ ਟਿਕਾਣਾ ਨਹੀਂ ਰਹਿ ਗਿਆ। ਤੂੰ ਕਿਰਪਾ ਕਰਕੇ ਆ ਕੇ ਮੇਰੇ ਹਿਰਦੇ ਦੇ ਵਿੱਚ ਵਸੇਬਾ ਕਰੋ।
ਗੁਰਮਤ ਨਾਮ ਪ੍ਰਗਾਸੇ ਰਾਮ,
ਗੁਰਮੁਖ ਨਾਮ ਦੀ ਪ੍ਰਕਾਸ਼ਨਾ ਜਿਸ ਵੇਲੇ ਹਿਰਦੇ ਵਿੱਚ ਹੋ ਜਾਵੇ ਤੇ ਫਿਰ ਸੰਸਾਰੀ ਜੀਵਨ ਤੇ ਉਹੀ ਰਹਿੰਦਾ। ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਸ਼ਬਦ ਦਿੱਤੇ ਤਿੰਨ, ਭੂਮੀ ਨੂੰ ਪ੍ਰਕਾਸ਼ ਕਿਵੇਂ ਹੁੰਦਾ, ਰੋਸ਼ਨੀ ਕਿਵੇਂ ਹੁੰਦੀ ਹੈ। ਇੱਕ ਵਾਰੀ ਦਰਸ਼ਨ ਕੀਤੇ ਉਸਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ, ਪਿਆਰ ਨਾਲ ਬੋਲਣਾ ਸਤਨਾਮ। ਭੂਮੀਆਂ ਕੀ ਕਰਦਾ ਮੇਰੇ ਪਾਤਸ਼ਾਹ ਜੀ ਪੁੱਛਿਆ। ਭੂਮੀਆਂ ਕਹਿੰਦਾ ਜੀ ਵੀ ਮੈਂ ਤੁਹਾਡੇ ਕੋਲੋਂ ਕੀ ਛਪਾਉਣਾ, ਤੁਸੀਂ ਸਾਧੂ ਸੰਤੋ, ਤੁਹਾਨੂੰ ਤੇ ਕੋਈ ਡਰ ਨਹੀਂ ਤੁਹਾਡੇ ਕੋਲੋਂ, ਮੈਂ ਚੋਰ ਹਾਂ। ਕਹਿੰਦੇ ਅੱਛਾ, ਫਿਰ ਜਦੋਂ ਤੂੰ ਜਿਨ੍ਹਾਂ ਦੀ ਚੋਰੀ ਕਰਦਾ ਉਹਨਾਂ ਦਾ ਤੇ ਨੁਕਸਾਨ ਹੁੰਦਾ ਹੈ, ਮਨ ਦੁਖਦਾ। ਕਹਿੰਦਾ ਜੇ ਮੈਂ ਉਹਨਾਂ ਦੀ ਅਵਸਥਾ ਵੇਖਾਂ ਤੇ ਫਿਰ ਮੇਰੀ ਅਵਸਥਾ ਜਿਹੜੀ ਹੈ ਉਹ ਗਰੀਬੀ ਵਾਲੀ ਹੋ ਜਾਂਦੀ ਹੈ, ਮੇਰੀ ਅਵਸਥਾ ਜਿਹੜੀ ਹੈ ਉਹ ਬੜੀ ਭੁੱਖੀ ਪਾਣੀ ਹੋ ਜਾਏਗੀ, ਮੈਂ ਤੇ ਭੁੱਖਾ ਮਰ ਜਾਂਗਾ। ਕਹਿਣ ਲੱਗੇ ਚੱਲ ਠੀਕ ਹੈ, ਤੂੰ ਇਸ ਤਰ੍ਹਾਂ ਕਰ ਆਪਣਾ ਕਿਸਮ ਕਰ। ਹੁਣ ਤਿੰਨ ਸ਼ਬਦ ਕਿਹੜੇ ਦਿੱਤੇ ਆ ਭੂਮੀਆਂ? ਇੱਕ ਤੇ ਝੂਠ ਨਾ ਬੋਲੀ। ਕਹਿੰਦਾ ਜੀ ਸਤ ਬਚਨ, ਇਹ ਵੀ ਕੋਈ ਵੱਡੀ ਗੱਲ ਨਹੀਂ। ਭੂਮੀਆਂ ਕਿਸੇ ਦਾ ਨਮਕ ਖਾ ਕੇ ਹਰਾਮ ਨਾ ਕਰੇ, ਠੀਕ ਹੈ ਜੀ। ਭੂਮੀਆਂ ਤੇਰੇ ਕੀਤੇ ਕਰਮ ਦੀ ਕੋਈ ਦੂਸਰਾ ਸਜ਼ਾ ਭੁਗਤੇ, ਕਿਸੇ ਨੂੰ ਦੂਸਰੇ ਨੂੰ ਦੁੱਖ ਮਿਲੇ, ਇਹ ਪ੍ਰਵਾਨ ਨਾ ਕਰੇ। ਕਹਿੰਦਾ ਜੀ ਸਤ ਬਚਨ। ਹੁਣ ਇਹ ਸ਼ਬਦ ਕਹਿ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੇ ਅਗਲੇ ਪੰਥ ਤੇ ਤੁਰ ਗਏ। ਪ੍ਰਕਾਸ਼ ਕਿਵੇਂ ਹੁੰਦਾ? ਤੋ ਸਾਖੀ ਤੋਂ ਅਸੀਂ ਸਾਰੇ ਵਾਕਫ ਕਰ ਰਹੇ ਹਾਂ। ਉਸ ਸਾਖੀ ਦੇ ਅਨੁਸਾਰ ਜਦੋਂ ਗੁਰੂ ਪਾਤਸ਼ਾਹ ਜੀ ਚਲੇ ਗਏ, ਭੂਮੀਏ ਨੇ ਚੌਧਰੀ ਦੇ ਘਰ ਚੋਰੀ ਕੀਤੀ, ਸਾਰਾ ਕੁਛ ਸਮਾਨ ਬੰਨ ਕੇ ਉਹ ਕਿਤੇ ਨਮਕ ਲੱਗ ਗਿਆ ਜੀਬ ਨੂੰ ਤੇ ਛੱਡ ਕੇ ਚਲੇ ਗਿਆ। ਤੇ ਜਦੋਂ ਫੜਿਆ ਗਿਆ ਤੇ ਉਹਨੂੰ ਕਹਿੰਦੇ ਆ ਵੀ ਭੂਮੀਆਂ ਤੂੰ ਫੜਿਆ ਗਿਆ, ਤੂੰ ਤੇ ਕਦੀ ਏਡਾ ਨਾਮੀ ਚੋਰ ਹੈ, ਕਦੀ ਇੰਨੀਆਂ ਸਾਡੀਆਂ ਬੰਦਸ਼ਾਂ ਦੇ ਬਾਵਜੂਦ ਵੀ ਤੂੰ ਫੜਿਆ ਨਹੀਂ ਗਿਆ। ਕਹਿਣ ਲੱਗੀ ਜੀ ਵੀ ਫੜਿਆ ਤੇ ਮੈਂ ਹੁਣ ਵੀ ਨਹੀਂ ਸੀ ਜਾਣਾ, ਪਰ ਮੈਨੂੰ ਕਿਸੇ ਦੇ ਹੁਕਮ ਨੇ ਫੜ ਛੱਡਿਆ, ਕਿਸੇ ਦੇ ਦਿੱਤੇ ਬਚਨ ਨੇ ਮੈਨੂੰ ਫੜਿਆ ਹੋਇਆ। ਜਦੋਂ ਭੂਮੀ ਨੇ ਦੱਸਿਆ ਕਿ ਤੁਸੀਂ ਨੌਕਰਾਂ ਚਾਕਰਾਂ ਨੂੰ ਕੁੱਟਿਆ, ਇਹਨਾਂ ਦੀ ਦੁਹਾਈ ਮੱਚੀ, ਮੇਰੇ ਕੰਨੀ ਪਈ ਤੇ ਮੇਰੇ ਗੁਰੂ ਦੇ ਸ਼ਬਦ ਯਾਦ ਆ ਗਿਆ, ਰੋਸ਼ਨੀ ਪ੍ਰਕਾਸ਼ ਹੋ ਗਿਆ, ਮਨ ਪ੍ਰਕਾਸ਼ ਵਿੱਚ ਆ ਗਿਆ। ਮੈਨੂੰ ਕਿਹਾ ਮੇਰੇ ਖਸਮ ਨੇ ਕਿ ਤੇਰੇ ਕਰਮ ਦਾ ਕੋਈ ਦੂਜਾ ਦੁੱਖ ਨਾ ਭੋਗੇ, ਇਸ ਲਈ ਮੈਂ ਆ ਗਿਆ। ਭੂਮੀਏ ਤੂੰ ਇਹ ਸਾਰਾ ਸਮਾਨ ਬੱਧਾ ਸੀ? ਹਾਂ। ਕਹਿੰਦਾ ਮੈਂ ਬੱਧਾ ਸੀ, ਮੈਂ ਲੈ ਵੀ ਜਾਣਾ ਸੀ ਪਰ ਮੈਂ ਅੰਦਰ ਚਲੇ ਗਿਆ ਕਿਤੇ ਰਸੋਈ 'ਚ, ਉੱਥੋਂ ਕਿਤੇ ਉਹ ਕੁੱਜੀ ਹੱਥ ਵਿੱਚ ਆ ਗਈ, ਉਹਦਾ ਨਮਕ ਮੇਰੇ ਮੂੰਹ ਲੱਗ ਗਿਆ। ਅਤੇ ਮੇਰੇ ਖਸਮ ਨੇ ਕਿਹਾ ਸੀ ਭੂਮੀਏ ਕਿਸੇ ਦਾ ਨਮਕ ਖਾ ਕੇ, ਨਮਕ ਹਰਾਮੀ ਨਾ ਕਰੀ, ਕਿਸੇ ਦਾ ਨਮਕ ਛੱਕ ਕੇ ਅਤੇ ਫਿਰ ਉਹਦੇ ਨਾਲ ਬੇਈਮਾਨੀ ਨਹੀਂ ਕਰਨੀ, ਇਸ ਲਈ ਮੈਂ ਛੱਡ ਗਿਆ। ਤੂੰ ਆ ਕਿਵੇਂ ਗਿਆ? ਕਿਉਂਕਿ ਮੇਰੇ ਖਸਮ ਨੇ ਕਿਹਾ ਸੀ ਕਿ ਇਹ ਜਿਹੜੀ ਅਵਸਥਾ ਤੇਰੀ ਹੈਗੀ ਆ, ਤੂੰ ਝੂਠ ਨਹੀਂ ਬੋਲਣਾ ਅਤੇ ਮੈਂ ਸੱਚ ਦੱਸਣ ਵਾਸਤੇ ਆ ਗਿਆ। ਜਿਵੇਂ ਜਿਵੇਂ ਦੱਸ ਰਿਹਾ ਤਿਵੇਂ ਤਿਵੇਂ ਚੌਧਰੀ ਜਿਹੜਾ ਹੈ ਉਹ ਨੀਵਾਂ ਹੁੰਦਾ ਜਾ ਰਿਹਾ, ਉਹਦੇ ਚਰਨਾਂ 'ਤੇ ਪੈ ਗਿਆ। ਭੂਮੀਏ ਦਾ ਮਨ ਪ੍ਰਕਾਸ਼ ਵਿੱਚ ਆ ਗਿਆ, ਕਰਮ ਉਹਦਾ ਕੋਈ ਹੈ ਪਰ ਗੁਰੂ ਦੇ ਖਸਮ ਦੇ ਆਪਣੇ ਦੇ ਹੁਕਮ ਵਿੱਚ। ਉਸਨੇ ਜਦੋਂ ਚੌਧਰੀ ਨੂੰ ਦੱਸਿਆ ਤੇ ਚੌਧਰੀ ਉਹਦੇ ਚਰਨ ਕਰਨ ਲੱਗੇ, ਭੂਮੀਆਂ ਜਿਸ ਨੇ ਤੇਰੇ 'ਤੇ ਕਿਰਪਾ ਕੀਤੀ, ਜਿਹਦੀ ਬਖਸ਼ਿਸ਼ ਨਾਲ ਤੂੰ ਇਸ ਅਵਸਥਾ ਵਿੱਚ ਪਹੁੰਚਿਆ, ਲੈ ਮੇਰੀ ਬਾਂਹ ਫੜ ਤੇ ਮੈਨੂੰ ਉਹਦੇ ਨਾਲ ਰੋੜ ਦੇ। ਸਖੀ ਸਹੇਲੀ ਕਰ ਕਿਰਪਾ। ਤੋ ਜਦੋਂ ਗੁਰਮੁਖ ਜਨਾਂ ਦੇ ਸਤਿਗੁਰ ਦੀ ਬਖਸ਼ਿਸ਼, ਸਾਧ ਜਨਾਂ ਦੀ ਬਖਸ਼ਿਸ਼, ਸ਼ਬਦ ਦੇ ਰਾਹੀਂ ਪਹਿਚਾਨ ਹੋ ਗਈ, ਅੰਦਰ ਰੋਸ਼ਨੀ ਹੋ ਗਈ, ਮਨ ਪ੍ਰਕਾਸ਼ਿਤ ਹੋ ਗਿਆ।
ਓ ਹਰ ਬਾਜ ਉਡੀਣੀਆਂ ਮੇਰੀ ਜਿੰਦੜੀਏ,
ਇਸ ਤਰ੍ਹਾਂ ਇਹ ਹੁਣ ਮੇਰੀ ਅਵਸਥਾ ਬਣ ਗਈ, ਮੈਨੂੰ ਕਿਤੇ ਮਿਲ ਜਾਵੇ, ਮੇਰਾ ਮਨ ਉਡੂ ਉਡੂ ਕਰਦਾ, ਮੇਰਾ ਮਨ ਟਿਕਾਓ ਵਿੱਚ ਨਹੀਂ ਆਉਂਦਾ ਮੇਰੀ ਜਿੰਦੜੀਏ। ਹੁਣ ਮੈਨੂੰ ਉਸ ਗੁਰੂ ਦੇ ਦਰਸ਼ਨ ਦਾਰੇ, ਉਸ ਦੇ ਸ਼ਬਦ, ਉਸ ਦੀ ਬਖਸ਼ਿਸ਼, ਉਸਦੀ ਸਿਫਤ ਸਲਾਹ ਦੀ ਦਾਤ ਮਿਲੇ।
ਜਿਉਂ ਜਲ ਬਿਨ ਕਮਲ ਉਦਾਸੇ ਰਾਮ,
ਕਮਲ ਤੇ ਜਲ ਦਾ ਸੰਬੰਧ ਆਪਸ ਵਿੱਚ ਇਸ ਤਰ੍ਹਾਂ ਕਿ ਬਿਨਾਂ ਜਲ ਤੋਂ ਕਮਲ ਉੱਗ ਨਹੀਂ ਸਕਦਾ, ਉੱਗੇ ਤੇ ਫਲ ਨਹੀਂ ਸਕਦਾ, ਫਲੇ ਤੇ ਫੁੱਲ ਨਹੀਂ ਸਕਦਾ। ਉਹ ਜਿਸ ਤਰ੍ਹਾਂ ਦਾ ਸੰਬੰਧ ਕਮਲ ਤੇ ਪਾਣੀ ਦਾ ਹੈ, ਹੇ ਮੇਰੇ ਮਨ, ਹੇ ਮੇਰੀ ਜਗਿਆਸੂ, ਹੇ ਮੇਰੇ ਗੁਰਮੁਖ ਜਨੋ, ਹੁਣ ਮੇਰੀ ਅਵਸਥਾ ਵੀ ਉਸ ਤਰ੍ਹਾਂ ਦੀ ਆ ਗਈ ਹੈ ਜਿਵੇਂ ਕਮਲ ਜਲ ਤੋਂ ਬਗੈਰ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਹੀ ਇਹ ਜਿਹੜਾ ਹੁਣ ਖਾਲੀ ਹੋਇਆ ਮਨ, ਉਸ ਨਿਰੰਕਾਰ ਦੀ ਬਖਸ਼ਿਸ਼ ਤੋਂ ਬਗੈਰ ਨਹੀਂ ਰਹਿ ਸਕਦਾ।
ਹੋਰ ਪੂਰਾ ਮਿਲਾਇਆ ਮੇਰੀ ਜਿੰਦੜੀਏ, ਹਰ ਸੱਜਣ ਹਰ ਪ੍ਰਭ ਪਾਸੇ ਰਾਮ।
ਹੁਣ ਉਸ ਮੇਰੇ ਆਸੇ ਪਾਸੇ ਮੇਰੇ ਅੰਗ ਸੰਗ ਮੇਰੇ ਸਤਿਗੁਰ ਬਖਸ਼ਿਸ਼ ਹੋ ਗਏ ਹੈ, ਜਦੋਂ ਉਹਦੀ ਬਖਸ਼ਿਸ਼ ਵੀ ਮੇਰੇ ਸਿਰ ਤੇ ਹੱਥ ਰੱਖਿਆ, ਮੇਰੇ ਕਰਮਾਂ ਸਾਰੇ ਜਿਹੜੇ ਪਿਛਲੇ ਸਨ, ਮੇਰੇ ਪ੍ਰਭੂ ਦੀ ਬਖਸ਼ਿਸ਼ ਸਦਕਾ, ਉਹਦੀ ਸ਼ੋਅ ਦੇ ਸਦਕਾ, ਉਹਦੇ ਦਰਸ਼ਨ ਦੇ ਸਦਕਾ ਸਾਰੇ ਖਤਮ ਹੋ ਗਏ।
ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ।
ਪਿਆਰ ਨਾਲ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ। ਉਸ ਧੰਤਾ ਦੇ ਯੋਗ ਮੇਰੇ ਪ੍ਰਭੂ ਸਤਿਗੁਰ ਬਖਸ਼ਿਸ਼ ਦੀ ਕਰੇ, ਮੇਰੇ ਗੁਰੂ ਨੇ ਦੱਸਿਆ ਮੇਰੀ ਜਿੰਦੜੀਏ ਮੈਨੂੰ।
ਜਨ ਨਾਨਕ ਨਾਮ ਬਿਗਾਸੇ ਰਾਮ।
ਕਿਰਪਾ ਬਖਸ਼ਿਸ਼ ਕੀਤੀ, ਇਹ ਨਾਮ ਜਿਹੜਾ ਚੱਲਿਆ ਸੀ ਉੱਥੋਂ ਮਨ ਦੀ ਪ੍ਰਾਪਤੀ ਕਰਨ ਵਾਲਾ, ਮਨ ਨੂੰ ਮਨ ਚੱਲਿਆ ਸੀ ਨਾਮ ਦੀ ਪ੍ਰਾਪਤੀ ਕਰਨ ਵਾਸਤੇ, ਉਹ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਜਦੋਂ ਸ਼ਬਦ ਸੁਣਿਆ, ਗੁਰੂ ਜਨਾਂ ਦੀ ਬਾਣੀ ਸੁਣੀ ਅਤੇ ਜੁੜ ਗਿਆ, ਇਹਦੀ ਵਿਕਾਸਤਾ ਹੋ ਗਈ। ਸਤਿਗੁਰ ਬਖਸ਼ਿਸ਼ ਕਰ, ਚੜ੍ਹਦੀ ਕਲਾ ਬਖਸ਼ਣ ਆਪ ਸੰਗਤਾਂ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਸਮੁੱਚੇ ਪ੍ਰਬੰਧਕ ਸਾਹਿਬਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬਾਨ ਸਭਨਾਂ ਦਾ ਕੁਟਾਨ ਕੁਟਾਨ ਧੰਨਵਾਦ ਹੈ। ਬਹੁਤ ਪੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਆਪ ਸੰਗਤ ਨਿਵਾਜਣ ਹਾਰ ਹੋ, ਖਿਮਾ ਕਰਨਾ। ਆਓ ਅੰਤਮ ਪੰਕਤੀਆਂ ਪੰਕਤੀਆਂ ਦੀ ਸਰਵਣ ਕਰੀਏ ਜੀ।
ਗੁਰ ਪੂਰਾ ਮਿਲਾਇਆ ਮੇਰੀ ਜਿੰਦੜੀਏ, ਹਰ ਸੱਜਣ ਹਰ ਪ੍ਰਭ ਪਾਸੇ ਰਾਮ। ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ, ਜਨ ਨਾਨਕ ਨਾਮ ਬਿਗਾਸੇ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।